तब चित्र गुप्त किस पूछत लेखा। फिर चित्र गुप्त उदों लेखा किनू पुछदा सी जदों आप ही ब्रह्म सी, ते हुण भी किनू पुछेगा जदों ब्रह्म ज्ञानी हो गया, दसम द्वार विच इक रूप हो गए, आत्मा परमात्मा दा मिलाप हो गया, तो चित्र गुप्त ने किनू लेखा पुछना। कहने चलो भाई इथों डंडा डेरा चके हुण चली गया अपना, क्योंकि ये तो लेखा ही नहीं पुछ सकते, तो कोई माड़ा काम करता ही नहीं। जब नाथ निरंजन गोचरा गादे, जदों नाथ मालक माया कालख तो रहत इंद्रिया के विषय तो परे डूंगा परमेश्वर जो है वो कल्ला ही सी, तब कौन छुटे कौन बंधन बद दे। उदों कौन छुटिया भी फलाना बंदा छुट गया ते कौन बंधन च पै गया, जदों है ही कोई नहीं सी तो बंधन च किने पैना उत्थे। जदों यही अवस्था दसम द्वार विच भी हो जाती है, ब्रह्म ज्ञान विच भी हो जाती है, तो किनू छुड़ाइए ते किनू बंधन विच पाइए। जा बाला राय रुस्तम राय कह लगे कि दसवें पातशाह इत्थे किवें आउणगे, अंदर किवें छुड़ाउणगे सानू, एडे एडे जिंदे लगे हुए ने, इत्थे संगल पए हुए ने, बेड़ियां पईयां होईयां ने। उस वक्त गुरसिख कहण लग्या वा देख ही चलो, तुहाडे सामने ही सब कुछ हो जाणा। जदों महाराज रात नूं आए, गुरसिख उदों दोनों पाठ कर रहे सी, ਤਾਂ ਉਸ ਵਕਤ ਆਪਣੇ ਆਪ ਹੀ ਜਿੰਦੇ ਟੁੱਟੇ ਸੰਗਲ ਟੁੱਟੇ ਸਭ ਕੁਝ ਟੁੱਟ ਗਿਆ, ਲੈ ਕੇ ਮਹਾਰਾਜ ਚਲੇ ਵੀ ਗਏ ਉਹਨਾਂ ਨੂੰ। ਆਪਣੇ ਆਪ ਉਹ ਆਪ ਹੀ ਅਚਰਜਾ, ਉਹ ਆਪਣੇ ਸਰੂਪ ਵਿੱਚ ਆਪ ਹੀ ਅਚਰਜ ਰੂਪ ਹੈ। ਵਾਹ 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 ਉਹਦਾ ਇਹ ਰੂਪ ਹੈ। ਨਾਨਕ ਆਪਣ ਰੂਪ ਆਪ ਹੀ ਉਪਰਜਾ, ਉਹ ਆਪਣੇ ਰੂਪ ਨੂੰ ਆਪ ਹੀ ਪ੍ਰਗਟ ਕਰਨ ਵਾਲਾ, ਆਪ ਹੀ ਪੈਦਾ ਕਰਨ ਵਾਲਾ, ਆਪ ਹੀ ਸ੍ਰਿਸ਼ਟੀ ਬਣਾਉਣ ਵਾਲਾ, ਆਪ ਹੀ ਨਹੀਂ ਬਣਾਉਣ ਵਾਲਾ, ਆਪ ਹੀ ਇੱਕ ਹੋ ਜਾਣ ਵਾਲਾ, ਆਪ ਹੀ ਅਨੇਕ ਹੋ ਜਾਣ ਵਾਲਾ। ਖੇਲ ਖੇਲਾ ਖੇਲ ਖੇਲਣ ਅੰਤ ਕੋ ਫਿਰ ਏਕ, ਮੁੜ ਕੇ ਫਿਰ ਇੱਕ ਹੋ ਜਾਂਦਾ ਹੈ। ਸੋ ਇਸ ਕਰਕੇ ਇਹ ਅਸ਼ਟਪਦੀ ਜਿਹੜੀ ਹੈ ਇਹਦੇ ਨਾਲੋ ਨਾਲ ਹੀ ਦੋਨੋਂ ਹੀ ਅਰਥ ਨੇ। ਬ੍ਰਹਮ ਗਿਆਨ ਦੀ ਸਟੇਜ ਵਿੱਚ ਵੀ ਇਸ ਤਰ੍ਹਾਂ ਹੀ ਹੋ ਜਾਂਦਾ, ਅਤੇ ਵੈਸੇ ਪਰਮੇਸ਼ਰ ਜਦੋਂ ਨਹੀਂ ਸੀ ਸ੍ਰਿਸ਼ਟੀ ਬਣਾਈ ਉਦੋਂ ਵੀ ਇਹੀ ਸਾਰੀਆਂ ਗੱਲਾਂ ਬਾਤਾਂ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਹੀ ਸੀ, ਅਤੇ ਇਹੀ ਅਵਸਥਾ ਬ੍ਰਹਮ ਗਿਆਨ ਵਿੱਚ ਹੋ ਜਾਂਦੀ ਹੈ। ਜੇ ਕੋਈ ਅਭਿਆਸ ਕਰੇਗਾ ਤਾਂ ਇੱਥੇ ਤੱਕ ਪਹੁੰਚ ਜਾਏਗਾ। ਵਾਹਿਗੁਰੂ ਸਮਾਧ ਹੈ, ਜਿੱਥੇ ਚੇਤਨ ਤਾਂ ਹੋਵੇ ਪਰ ਸੁੰਨ ਹੋਵੇ। ਜਿਵੇਂ ਇੱਕ ਸੁੰਨ ਉਹ ਹੁੰਦਾ ਜਿਵੇਂ ਸੱਟ ਲੱਗ ਜਾਂਦੀ, ਥਾਂ ਸੁੰਨ ਹੋ ਗਿਆ, ਉਹ ਵੱਖਰਾ ਸੁੰਨ ਹੈ। ਇਹ ਸੁੰਨ ਉਹ ਹੈ ਜਿੱਥੇ ਮਨ ਦੇ ਅੰਦਰ ਚੇਤਨਤਾ ਤਾਂ ਹੋਵੇ ਪਰ ਸੰਕਲਪ ਨਾ ਹੋਵੇ। ਇੱਕ ਤਾਂ ਮੁਰਦਾ ਹੈ, ਮੁਰਦਾ ਸੁੰਨ ਹੈ, ਉਹਨੂੰ ਹੱਥ ਲਾਈ ਜਾਓ ਅੱਗ ਲਾਈ ਜਾਓ ਮੁਰਦੇ ਨੂੰ ਕੋਈ ਫਰਕ ਨਹੀਂ, ਉਹ ਵੀ ਸੁੰਨ ਹੈ। ਪਰ ਇੱਕ ਉਹ ਵੀ ਸੁੰਨ ਹੈ ਜਿਹੜਾ ਬ੍ਰਹਮ ਗਿਆਨੀ ਮਹਾਤਮਾ ਬੈਠਾ ਹੈ, ਉਹਦਾ ਕੋਈ ਵੀ ਫੁਰਨਾ ਨਹੀਂ ਉੱਠਦਾ। ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਇਰ ਉਹਨਾਂ ਨੂੰ ਦੱਸਣਾ ਪੈਂਦਾ ਸੀ ਹੁਣ ਰੋਟੀ ਖਾ ਲਓ, ਭੁੱਖ ਲੱਗ ਗਈ ਤੁਹਾਨੂੰ, ਅੱਛਾ ਲਿਆਓ ਦੇ ਦਿਓ ਰੋਟੀ। ਉਹਦਾ ਫੁਰਨਾ ਹੀ ਨਹੀਂ ਉੱਠਦਾ ਰੋਟੀ ਖਾਣ ਦਾ, ਇਹ ਸੁੰਨ ਦਸ਼ਾ ਵਿੱਚ ਵੜ ਗਏ ਸੀ ਉਹ ਜਾ ਕੇ। ਪਾਣੀ ਪੀ ਲਓ, ਅੱਛਾ ਪਾਣੀ ਪੀਣਾ ਲਿਆਓ ਪਿਆ ਦਿਓ, ਸੌਂ ਜਾਓ ਹੁਣ ਰਾਤ ਹੋ ਗਈ, ਅੱਛਾ ਲੰਮੇ ਹੀ ਪੈਣਾ, ਚੰਗਾ ਲੰਮੇ ਪਾ ਦਿਓ, ਹੁਣ ਨਹਾਉ ਟਾਈਮ ਹੋ ਗਿਆ ਨਹਾਉਣ ਦਾ, ਅੱਛਾ ਤਾਂ ਪਿੰਡੇ ਪਾਣੀ ਪਾ ਦਿਓ ਮੇਰੇ। ਕਿਉਂਕਿ ਇੰਨੀ ਸੁੰਨ ਦਸ਼ਾ ਹੋ ਜਾਂਦੀ ਭਗਤੀ ਵਿੱਚ, ਤੁਰਿਆ ਭੂਮਿਕਾ ਵਿੱਚ ਚਲਿਆ ਜਾਂਦਾ ਇਨਸਾਨ, ਉਹਨੂੰ ਕਹਿੰਦੇ ਸੁੰਨ ਸਮਾਧੀ। ਸੋ ਸਤਿਗੁਰੂ ਮਹਾਰਾਜ 21ਵੀਂ ਅਸ਼ਟਪਦੀ ਵਿੱਚ ਬਖਸ਼ਿਸ਼ ਕਰਦੇ ਨੇ, ਆਓ ਸਾਵਧਾਨ ਹੋਈਏ। ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ, ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ ਆਪ ਹੈ, ਸੁੰਨ ਸਮਾਧੀ ਵਿੱਚ ਬੈਠਾ ਹੈ, ਆਪੇ ਸ੍ਰਿਸ਼ਟੀ ਬਣਾ ਲਈ ਹੈ, ਆਪੇ ਹੀ ਆਪਣੇ ਵਿੱਚ ਬਹਿ ਗਿਆ ਤੇ ਆਪੇ ਹੀ ਕਹੀ ਜਾਂਦਾ ਵਾਹਿਗੁਰੂ ਵਾਹਿਗੁਰੂ, ਆਪ ਹੀ ਕਹੀ ਜਾਂਦਾ। ਇਹ ਜਿਹੜੀ ਵਿਚਕਾਰ ਮੈਂ ਹੈ ਆਪਣੇ ਵਿੱਚ, ਇਹ ਮੈਂ ਹੈ ਖਾਮ ਖਾਂ ਵੈਸੇ ਹੀ। ਬੰਦਾ ਕਹਿੰਦਾ ਮੈਂ ਵਾਹਿਗੁਰੂ ਕਿਹਾ, ਤੂੰ ਕਿੱਥੇ ਕਿਹਾ? ਇਹ ਤਾਂ ਵਾਹਿਗੁਰੂ ਆਪ ਹੀ ਅੰਦਰ ਬਹਿ ਕੇ ਵਾਹਿਗੁਰੂ ਕਹਿੰਦਾ, ਤੂੰ ਕਿਤੇ ਆਪ ਕਹਿੰਦਾ। ਸੋ ਜਿਵੇਂ ਕੋਈ ਪ੍ਰੇਮੀ, ਬਹੁਤ ਸ਼ਰਧਾ ਵਾਲੇ ਪ੍ਰੇਮੀ ਜਿਹੜੇ ਹੁੰਦੇ ਨੇ, ਵਿਸ਼ਵਾਸ ਵਾਲੇ ਪ੍ਰੇਮੀ, ਅੱਖਰ ਬੜਾ ਸਮਝ ਵਾਲਾ ਅੱਖਰ ਹੈ ਪ੍ਰੇਮੀ, ਪ੍ਰੇਮ ਕਰਨ ਵਾਲਾ ਪ੍ਰੇਮੀ ਨੇ ਮੂੰਹ 'ਚ ਖੀਰ ਪਾਈ ਖਾਂਦੇ ਨੇ, ਆਹਾ ਬੜੀ ਸਵਾਦ ਖੀਰ ਬਣੀ ਹੈ, ਉਹ ਦੌੜ ਕੇ ਜਾ ਕੇ ਅੰਦਰ ਦਰਵਾਜ਼ਾ ਬੰਦ ਕਰ ਲਿਆ, ਘਰ ਦੇ ਆਖਣ ਕੀ ਹੋ ਗਿਆ ਤੁਹਾਨੂੰ, ਉਹ ਬਾਹਰ ਹੀ ਨਾ ਨਿਕਲਿਆ। ਲੇਕਿਨ ਅੰਦਰ ਕੀ ਕਰਦੇ ਸੀ? ਕਹਿੰਦਾ ਮੈਂ ਰੱਬ ਨੂੰ ਖੀਰ ਖਵਾਉਣ ਲੱਗ ਪਿਆ ਸੀ। ਉਹ ਕਿੱਦਾਂ? ਕਹਿੰਦੇ ਮੈਂ ਕਿਹਾ ਮਹਾਰਾਜ ਤੁਸੀਂ ਤਾਂ ਅੰਦਰ ਹੀ ਬੈਠੇ ਹੋ ਮੇਰੇ, ਆਹ ਖੀਰ ਬੜੀ ਸਵਾਦ ਹੈ, ਤੁਸੀਂ ਖਾ ਲਓ ਸਾਰੀ ਇਹ। ਕਹਿੰਦਾ ਮੈਂ ਪਰਮੇਸ਼ੁਰ ਨੂੰ ਖੀਰ ਖਵਾਈ। ਪਰਮੇਸ਼ੁਰ ਖਾ ਵੀ ਲੈਂਦੇ ਨੇ ਇਸ ਤਰ੍ਹਾਂ? ਪਰਮੇਸ਼ੁਰ ਤਾਂ ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ੁਰ ਜੀ ਖਾ ਲੈਂਦੇ ਨੇ ਜੇ ਆਪਾਂ ਖਵਾਈਏ ਪਿਆਰ ਨਾਲ। ਜੇ ਪਿਆਰ ਤੋਂ ਬਿਨਾਂ ਹੋ ਕੇ ਕਹੀਏ ਵੀ ਆ ਜੀ ਪ੍ਰਵਾਨ ਕਰ ਲਿਓ ਇੱਥੇ, ਮਹਾਰਾਜ ਕਹਿੰਦੇ ਚੰਗਾ ਭਾਈ, ਖਾਣ ਨੂੰ ਤਾਂ ਨਹੀਂ ਕਿਹਾ ਤੂੰ ਮੈਨੂੰ, ਪ੍ਰਵਾਨ ਕਰ ਲਿਆ ਰੱਖ ਜਾ ਇੱਥੇ। ਜੇ ਕਹੀਏ ਕਿ ਮਹਾਰਾਜ ਇਹ ਪ੍ਰਸ਼ਾਦਾ ਤੁਸੀਂ ਛਕਣਾ ਹੀ ਹੈ, ਤਾਂ ਮਹਾਰਾਜ ਜ਼ਰੂਰ ਛਕਦੇ ਨੇ। ਚੰਗਾ ਭਾਈ ਜੇ ਕਹਿੰਦੇ ਜ਼ਰੂਰ ਛਕਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਆਓ ਬਖਸ਼ਿਸ਼ਾਂ ਕਰਦੇ ਨੇ। ਚੌਥੀ ਪੌੜੀ, ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਪੁਰਖ ਪਤ ਪੁਰਖਾਂ ਦਾ ਪਤੀ, ਸ੍ਰਿਸ਼ਟੀ ਦਾ ਮਾਲਕ ਜਦੋਂ ਸੀ ਆਪ ਹੀ ਆਪ, ਜਹ ਨਿਰਮਲ ਪੁਰਖ ਜਿੱਥੇ ਉਹ ਨਿਰਮਲ ਪੁਰਖ ਆਪ ਹੀ ਸੀ ਪੁਰਖਾਂ ਦਾ ਪਤੀ, ਤਹਿ ਬਿਨ ਮੈਲ, ਉਹ ਆਪ ਬਿਨਾਂ ਮੈਲ ਤੋਂ ਹੀ ਸੀ ਅਤੇ ਹੁਣ ਵੀ ਬਿਨਾਂ ਮੈਲ ਤੋਂ ਹੀ ਹੈ। ਕਹੋ ਕਿਆ ਧੋਤਾ, ਉੱਥੇ ਹੁਣ ਦੱਸੋ ਕੀ ਧੋਣਾ ਹੈ, ਜਦੋਂ ਹੈ ਹੀ ਨਿਰਮਲ। ਜਿਹੜੇ ਕੱਪੜੇ ਧੋਤੇ ਹੁੰਦੇ ਨੇ ਉਹਨਾਂ ਨੂੰ ਕੋਈ ਧੋਂਦਾ? ਪ੍ਰੈਸ ਕੀਤੇ ਕੱਪੜੇ ਤਾਂ ਧੋਂਦਾ ਕੋਈ, ਮੈਲਿਆਂ ਨੂੰ ਧੋਂਦਾ। ਜਦੋਂ ਬਿਲਕੁਲ ਚੀਜ਼ ਸਾਫ਼ ਹੈ ਉਹਨੂੰ ਨਹੀਂ ਧੋਤਾ ਜਾਂਦਾ। ਜਦੋਂ ਪਰਮੇਸ਼ੁਰ ਇੰਨਾ ਨਿਰਮਲ ਹੈ, ਨਿਰਮਲ 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 ਤੇਰੀ ਬਾਣੀ, ਜਦੋਂ ਇੰਨਾ ਨਿਰਮਲ ਹੈ ਉਹਨੂੰ ਧੋਣ ਦੀ ਲੋੜ ਨਹੀਂ। ਇਹ ਪਹਿਲਾਂ ਆਪਾਂ ਨੂੰ ਥੋੜ੍ਹਾ ਜਿਹਾ ਪਰਮੇਸ਼ੁਰ ਬਾਰੇ ਜ਼ਿਕਰ ਮਹਾਰਾਜ ਕਰਕੇ ਨਾ, ਉਦੋਂ ਬਾਅਦ ਫਿਰ ਇਹਦੇ ਵਿੱਚ ਮਾਇਆ ਦੀ ਰਲਾਵਟ ਨੂੰ ਦੱਸਣਗੇ ਕਿ ਜਦੋਂ ਮਾਇਆ ਦੀ ਰਲਾਵਟ ਹੋ ਜਾਂਦੀ ਹੈ ਨਾ, ਉਦੋਂ ਅਪਵਿੱਤਰਤਾ ਆ ਜਾਂਦੀ ਹੈ। ਅੱਗੇ ਜਾ ਕੇ ਇਹਦਾ ਵਿਆਖਿਆ ਕਰਨਗੇ। ਜਹ ਨਿਰੰਜਨ ਨਿਰੰਕਾਰ ਨਿਰਵਾਨ, ਜਿੱਥੇ ਕੇਵਲ ਵਾਹਿਗੁਰੂ ਸ੍ਰਿਸ਼ਟੀ ਦੇ ਬਣਨ ਤੋਂ ਪਹਿਲਾਂ ਨਿਰਅੰਜਨ ਸੀ, ਮਾਇਆ ਕਾਲ ਖਰਹਿਤ ਸੀ, ਨਿਰਾਕਾਰ ਤੇ ਨਿਰਵਾਨ ਵਿਸ਼ਿਆਂ ਤੋਂ ਰਹਿਤ, ਜਦੋਂ ਆਪੇ ਆਪ ਸੀ, ਤਹਿ ਕੌਣ ਕੋ ਮਾਨ, ਉਦੋਂ ਕੌਣ ਕਿਹਨੂੰ ਕੋਈ ਮਾਣ ਦਿੰਦਾ ਸੀ, ਕੌਣ ਅਭਿਮਾਨ ਕਿਹਨੂੰ ਹੰਕਾਰ ਸੀ? ਕਿਉਂਕਿ ਜਦੋਂ ਆਪੇ ਆਪ ਸੀ ਉਹ, ਉੱਥੇ ਨਾ ਮਾਨ ਨਾ ਅਪਮਾਨ। ਦਸਮ ਦੁਆਰ ਦੀ ਅਵਸਥਾ ਵੀ ਨਾਲ ਨਾਲ ਹੀ ਚੱਲ ਰਹੀ ਹੈ। ਜਿੱਥੇ ਨਿਰਮਲ ਪੁਰਖ ਅਕਾਲ ਪੁਰਖ ਦਸਮ ਦੁਆਰ ਵਿੱਚ ਜਦੋਂ ਸੁਸ਼ੋਭਿਤ ਹੁੰਦੇ ਨੇ, ਉੱਥੇ ਕਿਹੜੀ ਮੈਲ ਲਾਉਣੀ ਹੈ? ਹੁਣ ਦਸਮ ਦੁਆਰ ਤਾਂ ਹੈ ਹੀ ਬੜਾ ਸ਼ੁੱਧ ਅਤੇ ਪਵਿੱਤਰ। ਜਿੱਥੇ ਨਿਰੰਜਨ ਨਿਰੰਕਾਰ ਨਿਰਵਾਨ ਦਾ ਸਰੂਪ ਨਜ਼ਰ ਆਉਣ ਲੱਗ ਜਾਂਦਾ ਹੈ, ਉਸ ਅਵਸਥਾ ਵਿੱਚ ਨਾ ਹੈ ਮਾਨ ਅਪਮਾਨਾ। ਉਹ ਬ੍ਰਹਮ ਗਿਆਨੀ ਨੂੰ ਨਾ ਮਾਣ ਨਾ ਅਪਮਾਨ, ਦੋਨਾਂ ਹੀ ਗੱਲਾਂ ਨਹੀਂ ਪਾਉਂਦੀਆਂ। ਤਹਿ ਕੌਣ ਕੌ ਮਾਨ, ਕੌਣ ਅਭਿਮਾਨ, ਕਿਹਨੂੰ ਹੰਕਾਰ ਸੈ, ਹੁਣ ਕਿਹਨੂੰ ਹੰਕਾਰ ਸੀ? ਪਰਮੇਸ਼ੁਰ ਜਦੋਂ ਆਪ ਹੀ ਸੀ ਉਦੋਂ ਇਹ ਮਾਨ ਅਪਮਾਨ ਦੀਆਂ ਗੱਲਾਂ ਤਾਂ ਮਾਇਆ ਵਿੱਚ ਨੇ, ਪਰਮੇਸ਼ੁਰ ਵਿੱਚ ਨਹੀਂ ਹੈਗੀਆਂ। ਜੈ ਸਰੂਪ ਕੇਵਲ ਜਗਦੀਸ਼, ਜਦੋਂ ਕੇਵਲ ਜਗਦੀਸ਼ ਦਾ ਹੀ ਸਰੂਪ ਸੀ, ਛੱਤੀ ਯੁਗ ਵਰਤੈ ਗੁਬਾਰ ਹੈ, ਤਾੜੀ ਲਾਈ ਸਿਰਜਣ ਹਾਰ ਹੈ, ਧੁੰਦੂ ਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ। ਜਦੋਂ ਕੇਵਲ ਜਗਦੀਸ਼ ਦਾ ਹੀ ਆਪਣਾ ਹੀ ਸਰੂਪ ਸੀ, ਤੈ ਛਲ ਛਿਦਰ ਲਗਤ ਕਹੋ ਕੀਸ, ਉੱਥੇ ਕੌਣ ਕਿਸੇ ਨੂੰ ਛਲਦਾ ਸੀ, ਠੱਗਦਾ ਸੀ, ਕਿਹਦੇ ਉੱਤੇ ਕੋਈ ਛਿਦਰ ਦੋਸ਼ ਆਰੋਪਦਾ ਸੀ, ਜਦੋਂ ਕੋਈ ਦੂਜਾ ਹੈ ਹੀ ਨਹੀਂ ਸੀ। ਇਹੀ ਅਵਸਥਾ ਆਪਾਂ ਹੁਣ ਬਣਾ ਸਕਦੇ ਹਾਂ। ਜੈ ਸਰੂਪ ਕੇਵਲ ਜਗਦੀਸ਼, ਜਿਨ੍ਹਾਂ ਬੰਦਿਆਂ ਨੂੰ ਅੰਦਰ ਕੇਵਲ ਆਪਣੇ ਹਿਰਦੇ 'ਚ ਸਰੂਪ ਦੇ ਪੈਂਦਾ ਜਗਦੀਸ਼ ਦਾ, ਜਗਤ ਈਸ਼ ਜਗਤ ਦਾ ਮਾਲਕ, ਜਿਨ੍ਹਾਂ ਨੂੰ ਆਪਣੇ ਅੰਦਰ ਜੋਤ ਨਜ਼ਰ ਆ ਜਾਂਦੀ ਹੈ, ਉਹ ਬੰਦੇ ਅੰਦਰ ਛਾਲ ਕਪਟ ਛਿਦਰ ਮੁੱਕ ਜਾਂਦੇ ਨੇ। ਕਿਉਂਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਹੋ ਜਾਂਦਾ ਹੈ। ਉਹ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਜਿੱਥੇ ਜੋਤ ਸਰੂਪ ਵਾਹਿਗੁਰੂ ਆਪਣੀ ਜੋਤ ਵਿੱਚ ਆਪ ਹੀ ਲੀਨ ਸੀ ਜਦੋਂ, ਤੈ ਕਿਸ ਹੈ ਭੁੱਖ ਕਵਨ ਤ੍ਰਿਪਤਾਵੈ, ਉਦੋਂ ਕਿਹਨੂੰ ਉੱਥੇ ਭੁੱਖ ਲੱਗਦੀ ਸੀ ਅਤੇ ਕਿਹਨੂੰ ਆਪਾਂ ਰਜਾਉਂਦੇ ਸੀ? ਉੱਥੇ ਆਪਾਂ ਤਾਂ ਹੈ ਹੀ ਨਹੀਂ ਸੀਗੇ, ਉਦੋਂ ਜਦੋਂ ਸ੍ਰਿਸ਼ਟੀ ਹੀ ਨਹੀਂ ਸੀ, ਬ੍ਰਹਿਮੰਡ ਹੀ ਨਹੀਂ ਸੀ ਰਚੇ, ਚੰਦਰਮਾ ਤਾਰੇ ਨਹੀਂ ਸੀ, ਅਸਮਾਨ ਨਹੀਂ ਸੀ, ਹਵਾ ਨਹੀਂ ਸੀ, ਕੁਛ ਵੀ ਨਹੀਂ ਸੀ, ਕੇਵਲ ਆਪ ਹੀ ਸੀ। ਸੁਣ ਦਸ਼ਾ ਵਿੱਚ ਆਪਣੀ ਤਾਂ ਉੱਥੇ ਤੱਕ ਗਿਣਤੀ ਨਾ ਪਹੁੰਚ ਸਕਦੀ, ਆਪਾਂ ਉਹਦੀ ਗਿਣਤੀ ਨੂੰ ਕਰ ਨਹੀਂ ਸਕਦੇ, ਕਿਉਂਕਿ ਪਹਿਲਾਂ ਵੀ ਆਪਾਂ ਇਸ ਗੱਲ ਦੀ ਖੋਜ ਕੀਤੀ ਹੈ ਕਿ ਇਹ ਜਿਹੜੇ ਆਮ ਹੁਣ ਜਾਨਵਰ ਨੇ, ਜਾਨਵਰ ਦੀ ਉਮਰ ਬਹੁਤ ਬੰਦੇ ਦੇ ਬਰਾਬਰ ਛੋਟੀ ਜੀ ਹੈ। ਕੋਈ ਇੱਕ ਦਿਨ ਜਿਉਂਦਾ, ਕੋਈ ਪੰਜ ਦਿਨ ਜਿਉਂਦਾ, ਕੋਈ ਦਸ ਦਿਨ ਜਿਉਂਦਾ, ਕੋਈ ਸਾਲ, ਦੋ ਸਾਲ, ਤਿੰਨ ਸਾਲ, ਪੰਜ ਸਾਲ, ਕਿਸੇ ਦੀ ਉਮਰ ਲੰਬੀ ਹੈ। ਇਸੇ ਤਰ੍ਹਾਂ ਹੀ ਬੰਦੇ ਦੀ ਉਮਰ ਜਿਹੜੀ ਹੈ 100 ਸਾਲ ਵੱਧ ਤੋਂ ਵੱਧ ਗਿਣੀ ਜਾਂਦੀ ਹੈ। ਇੱਕ ਬੰਦਾ ਜਦੋਂ 100 ਸਾਲ ਆਪਣਾ ਬਤੀਤ ਹੋ ਜਾਂਦਾ ਹੈ, ਇੰਦਰ ਦੇਵਤੇ ਦਾ ਇੱਕ ਦਿਨ ਹੀ ਲੰਘਦਾ ਹੈ। ਕਿਉਂ? ਸਾਇੰਸ ਦੇ ਹਿਸਾਬ ਨਾਲ ਚੰਦਰਮਾ 'ਤੇ 1 ਮਹੀਨੇ ਬਾਅਦ ਰਾਤ ਆਉਂਦੀ ਹੈ। ਉੱਥੇ ਦੇਖੋ 1 ਮਹੀਨਾ ਪੂਰਾ ਦਿਨ ਚੜ੍ਹਿਆ ਰਹਿੰਦਾ ਹੈ ਕਿ ਨਹੀਂ? ਫਿਰ ਇਹਦੇ 'ਚ ਆਪਾਂ ਕਿਵੇਂ ਕਿੰਤੂ ਕਰ ਸਕਦੇ ਹਾਂ ਵੀ ਇਹ ਕਿਵੇਂ ਹੋ ਸਕਦਾ? ਜਦੋਂ ਸਾਡਾ 1 ਸਾਲ ਲੰਘਦਾ ਹੈ, ਕਿਉਂਕਿ ਚੰਦਰਮਾ ਜਿੰਨੀ ਦੂਰ ਹੈ, ਸਵਰਗ ਇਹਦੇ ਨਾਲੋਂ ਕਿਤੇ ਜ਼ਿਆਦਾ ਦੂਰ ਹੈ। ਇੰਦਰ ਦੇਵਤੇ ਦਾ ਸਿਰਫ 1 ਦਿਨ ਹੀ ਬਤੀਤ ਹੁੰਦਾ। ਜਦੋਂ ਆਪਣਾ 100 ਸਾਲ ਫੇਰ ਲੰਘ ਜਾਂਦਾ ਤਾਂ ਉਹਦਾ 1 ਰਾਤ ਹੀ ਬਤੀਤ ਹੁੰਦੀ, ਕਿਉਂਕਿ ਉੱਥੇ ਛੇਤੀ ਕੀਤਿਆਂ ਰਾਤ ਪੈਂਦੀ ਨਹੀਂ। ਇੰਦਰ ਦੇਵਤਾ ਆਪਣੇ ਇਸੇ ਪ੍ਰਕਾਰ 100 ਸਾਲ ਉਮਰ ਪੂਰੀ ਕਰਦਾ। ਜਦੋਂ 1 ਇੰਦਰ ਦੇਵਤਾ ਚੜ੍ਹਾਈ ਕਰ ਜਾਂਦਾ ਹੈ, ਦੂਸਰਾ ਬੈਠ ਜਾਂਦਾ, ਤਾਂ ਬ੍ਰਹਮੇ ਦਾ ਸਿਰਫ 1 ਦਿਨ ਗੁਜ਼ਰਦਾ, ਕਿਉਂਕਿ ਉਸ ਤੋਂ ਬਹੁਤ ਉੱਪਰ ਹੈ। ਆਪਾਂ ਜਿਉਂ ਜਿਉਂ ਅਸਮਾਨ ਵਿੱਚ ਉੱਪਰ ਨੂੰ ਜਾਈ ਜਾਂਦੇ ਹਾਂ, ਤਿਉਂ ਤਿਉਂ ਦਿਨ ਜਿਹੜੇ ਨੇ ਵੱਡੇ ਹੁੰਦੇ ਜਾਂਦੇ ਨੇ। ਸੂਰਜ ਤਾਂ ਆਪਣੇ ਇਸ ਬ੍ਰਹਿਮੰਡ ਵਿੱਚ ਹੀ ਹੈ, ਅਤੇ ਅੱਗੇ ਜਾ ਕੇ ਕੀ ਹਿਸਾਬ ਹੈ ਇਹ ਤਾਂ ਵਾਹਿਗੁਰੂ ਜਾਣਦਾ। ਉਦੋਂ ਬਾਅਦ ਫਿਰ ਇਸ ਤਰ੍ਹਾਂ ਇਹਨਾਂ ਦੀ ਉਮਰ ਵੱਧਦਿਆਂ ਵੱਧਦਿਆਂ ਸਭ ਤੋਂ ਲੰਬੀ ਉਮਰ ਸ਼ਿਵਜੀ ਦੀ, ਉਸ ਤੋਂ ਬਾਅਦ 1 ਸ਼ਿਵਜੀ ਹੋ ਕੇ ਜਦੋਂ ਚਲਿਆ ਜਾਂਦਾ ਹੈ, ਮਾਇਆ ਦਾ ਕਿੰਨਾ ਸਮਾਂ ਬਤੀਤ ਹੁੰਦਾ? ਕੇਵਲ 1 ਛਿਨ, ਕੇਵਲ 1 ਛਿਨ ਹੀ ਬਤੀਤ ਹੁੰਦਾ ਮਾਇਆ ਦਾ। ਅਤੇ ਪਰਮੇਸ਼ਰ ਦਾ ਕੀ ਬਤੀਤ ਹੁੰਦਾ? ਕੁਛ ਵੀ ਨਹੀਂ ਹੁੰਦਾ, ਕਿਉਂਕਿ ਪਰਮੇਸ਼ਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈ ਨਹੀਂ। ਉੱਥੇ ਦੇਹੋ ਇੱਥੇ ਸਭ ਰਾਤ, ਵਾਹਿਗੁਰੂ ਵਿੱਚ ਕੁਛ ਵੀ ਨਹੀਂ ਹੈ। ਨਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹ 1000 ਸਾਲ ਤੱਕ ਐਂ ਬੈਠਾ ਰਹੇ, ਹੁਣ ਇਹ ਗੱਲ ਜਦੋਂ ਉਹਦੇ ਨਾਲ ਮੇਲ ਹੀ ਨਹੀਂ ਖਾਂਦੀ। ਬਸ ਇਹੀ ਕਹਿ ਸਕਦੇ ਹਾਂ ਕਿ ਬੇਅੰਤ ਸਮਾਂ ਮਨੁੱਖੀ ਹਿਸਾਬ ਨਾਲ ਅਸੰਖ ਯੁੱਗ ਤੱਕ ਮਾੜਾ ਜਿਹਾ ਜੇ ਅੰਦਾਜ਼ਾ ਲਾਈਏ, ਵਾਹਿਗੁਰੂ ਨੂੰ ਕੋਈ ਸੰਕਲਪ ਨਹੀਂ ਹੁੰਦਾ ਫਿਰ ਜਦੋਂ ਸੰਕਲਪ ਹੁੰਦਾ ਤਾਂ ਬਹੁਤੇ ਰੂਪ ਧਾਰਨ ਕਰ ਲੈਂਦਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਆਪੇ ਆਪ ਜੋਤ ਵਿੱਚ ਸੀ ਤਾਂ ਉੱਥੇ ਕਿਹਨੂੰ ਭੁੱਖ ਲੱਗੀ ਹੋਈ ਸੀ ਅਤੇ ਕਿਹਨੂੰ ਤ੍ਰਿਪਤਾਉਣਾ ਸੀ, ਕੁਛ ਵੀ ਨਹੀਂ ਹੋਇਆ। ਕਰਨ ਕਰਾਵਨ ਕਰਨੈ ਹਾਰ, ਸਾਰਿਆਂ ਕਾਰਨਾਂ ਨੂੰ ਆਪ ਬਣਾਉਣ ਵਾਲਾ, ਫਿਰ ਕਾਰਜਾਂ ਨੂੰ ਕਰਨ ਵਾਲਾ ਵੀ ਆਪ ਹੈ, ਕਾਰਨ ਪੈਦਾ ਕਰ ਦਿੰਦਾ ਹੈ। ਮਾਮੂਲੀ ਗੱਲ ਦੇ ਉੱਤੇ ਕਾਰਨ ਬਣ ਜਾਂਦਾ, ਲੜਾਈ ਦਾ ਮਾਮੂਲੀ ਜੀ ਗੱਲ ਹੁੰਦੀ ਹੈ, ਕਿਸੇ ਵੀ ਗੱਲ ਦਾ ਕਾਰਨ ਬਣਾ ਲੈਂਦਾ ਹੈ। ਨਾਨਕ ਕਰਤੇ ਕਾ ਨਾ ਹੈ ਸੁਮਾਰ, ਸੁਮਾਰ ਹੁੰਦਾ ਹੈ ਜਿਵੇਂ ਬੇਸ਼ੁਮਾਰ, ਬੇਗਿਣਤ। ਇਸ ਕਰਕੇ ਵਾਹਿਗੁਰੂ ਦੀ ਕੋਈ ਗਿਣਤੀ ਨਹੀਂ ਹੈ, ਕੋਈ ਮਿਣਤੀ ਨਹੀਂ ਹੈ, ਕੋਈ ਤੋਲ ਨਹੀਂ ਹੈ। ਕਿੰਨਾ ਕੁ ਤੋਲਾਂਗੇ, ਕਿੰਨਾ ਕੁ ਅੰਦਾਜ਼ਾ ਲਾਵਾਂਗੇ ਵਾਹਿਗੁਰੂ ਦਾ। ਗਿਣਤੀਆਂ ਮਿਣਤੀਆਂ ਤਾਂ ਆਪਾਂ ਆਪਣੇ ਹਿਸਾਬ 'ਚ ਕਰਦੇ ਹਾਂ, ਪਰ ਵਾਹਿਗੁਰੂ ਦੇ ਵਿੱਚ ਕੋਈ ਗਿਣਤੀ ਮਿਣਤੀ ਨਹੀਂ ਹੁੰਦੀ, ਨਾ ਕੋਈ ਦਿਨ ਨਾ ਰਾਤ। ਜਬ ਆਪਣੀ ਸੋਭਾ ਆਪਨ ਸੰਗ ਬਣਾਈ, ਜਦੋਂ ਆਪਣੀ ਸੋਭਾ ਨੂੰ ਆਪ ਹੀ ਬਣਾ ਕੇ ਬੈਠੇ ਹੋਏ ਸੀ, ਤਬ ਕਵਨ ਮਾਏ ਬਾਪ ਮਿੱਤਰ ਸੁੱਤ ਪਾਈ। ਉਦੋਂ ਵਾਹਿਗੁਰੂ ਦਾ ਕੌਣ ਮਾਂ ਸੀ, ਕੌਣ ਬਾਪ ਸੀ, ਕੌਣ ਮਿੱਤਰ ਸੀ, ਕੌਣ। ਜਹ ਸਰਬ ਕਲਾ ਆਪਹਿ ਪਰਬੀਨ, ਜਿੱਥੇ ਸਾਰੀਆਂ ਕਲਾ ਸ਼ਕਤੀਆਂ ਨੂੰ ਰੱਖ ਕੇ ਆਪ ਹੀ ਸਿਆਣਾ ਬਣਿਆ ਹੋਇਆ ਸੀ ਵਾਹਿਗੁਰੂ। ਤਹ ਵੇਦ ਕਿਤੇਬ ਕਹਾਂ ਕੋ ਚੀਨ, ਉੱਥੇ ਵੇਦਾਂ ਕਿਤੇਬਾਂ ਨੂੰ ਕੌਣ ਜਾਣਦਾ ਸੀ। ਵੇਦ ਕਿਤੇਬ ਤਾਂ ਬਾਅਦ 'ਚ ਬਣੇ ਨੇ, ਜੋ ਸ੍ਰਿਸ਼ਟੀ ਬਣ ਗਈ ਇਹ ਤਾਂ ਫੇਰ ਵੀ ਵੇਦ ਕਿਤੇਬ ਲੱਖਾਂ ਹਜ਼ਾਰਾਂ ਸਾਲਾਂ ਬਾਅਦ ਕਿਤੇ ਜਾ ਕੇ ਵੇਦ ਕਿਤੇਬ ਪ੍ਰਗਟ ਹੋਏ ਨੇ। ਇਹ ਉਦੋਂ ਨਹੀਂ ਸੀ, ਜਿੱਥੇ ਉਹ ਸਿਆਣਾ ਆਪ ਹੈ ਉੱਥੇ ਕੋਈ ਵੇਦ ਕਿਤੇਬ ਨਹੀਂ ਹੈ, ਸਾਰੀਆਂ ਚੀਜ਼ਾਂ ਵੱਖਰੀਆਂ ਹੀ ਨੇ। ਜਬ ਆਪਨ ਆਪ ਆਪ ਔਰ ਧਾਰ ਹੈ, ਜਦੋਂ ਆਪਣੇ ਆਪ ਨੂੰ ਆਪ ਹੀ ਆਪਣੇ ਹਿਰਦੇ 'ਚ ਵਸਾ ਕੇ ਬੈਠਾ ਹੈ, ਜਦੋਂ ਕੋਈ ਹੋਵੇ ਹੀ ਨਾ, ਆਪਾਂ ਹੀ ਲਾ ਲਓ। ਮੰਨ ਲਓ ਵੀ ਆਪਣੇ 'ਚੋਂ ਇੱਕ ਜਣਾ ਇਕੱਲਾ ਹੀ ਪੂਰੀ ਧਰਤੀ 'ਤੇ ਹੋਵੇ, ਬਸ ਇੱਕੋ ਹੀ ਬੰਦਾ ਧਰਤੀ 'ਤੇ ਬੈਠਾ, ਦੂਜਾ ਬੰਦਾ ਹੀ ਨਹੀਂ ਹੈ, ਉੱਥੇ ਆਪਾਂ ਕਿਹਨੂੰ ਕਹਾਂਗੇ ਮੇਰੇ ਰਿਸ਼ਤੇਦਾਰ ਨੇ, ਮੇਰੇ ਦੋਸਤ ਮਿੱਤਰ ਨੇ, ਮੇਰੇ ਭੈਣ ਭਰਾ ਨੇ, ਹੈ ਹੀ ਨਹੀਂ। ਜਦੋਂ ਮੈਂ ਇਕੱਲਾ ਹੀ ਸਾਰੀ ਧਰਤੀ 'ਤੇ ਬੈਠਾ, ਮੇਰਾ ਕੁਛ ਵੀ ਨਹੀਂ ਹੈ। ਪਰਮਾਤਮਾ ਵੀ ਇਸ ਤਰ੍ਹਾਂ ਹੀ ਆ, ਪੂਰੇ ਬ੍ਰਹਿਮੰਡਾਂ ਦਾ ਮਾਲਕ, ਪੂਰੇ ਬ੍ਰਹਿਮੰਡਾਂ 'ਚ ਵਿਆਪਕ ਇਕੱਲਾ ਹੀ ਸੀ, ਉਦੋਂ ਉੱਥੇ ਕੁਛ ਵੀ ਨਹੀਂ ਸੀ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਬ ਆਪਨ ਆਪ ਆਪ ਔਰ ਧਾਰ ਹੈ, ਤੋ ਸਗਨ ਅਪ ਸਗਨ ਕਹਾਂ ਵਿਚਾਰ ਹੈ। ਫਿਰ ਸਗਨ ਅਤੇ ਅਪ ਸਗਨ ਉੱਥੇ ਕਿੱਥੇ ਵਿਚਾਰਦੇ ਸੀ, ਵੀ ਇਹ ਚੰਗਾ ਹੋ ਗਿਆ ਹੈ, ਮਾੜਾ ਸਗਨ ਹੈ। ਜੈ ਆਪਨ ਊਚ ਆਪਣ ਆਪ ਨੇਰਾ, ਜਿੱਥੇ ਆਪ ਬਹੁਤ ਉੱਚਾ ਸੀ ਬਣਿਆ ਬੈਠਾ ਅਤੇ ਆਪਣੇ ਆਪ ਤੋਂ ਆਪ ਹੀ ਨੇੜੇ ਹੈ, ਤੈ ਕੌਣ ਠਾਕੁਰ ਕੌਣ ਕਹੀਏ ਚੇਰਾ। ਉੱਥੇ ਕਿਹਨੂੰ ਕਹੀਏ ਕਿ ਮਾਲਕ ਹੈ ਇਹ ਚੇਲਾ ਹੈ, ਜਦ ਦੂਜਾ ਜਾਣਾ ਹੈ ਹੀ ਨਹੀਂ, ਜਦ ਧਰਤੀ 'ਤੇ ਮੈਂ ਇਕੱਲਾ ਹੀ ਬੈਠਾ ਸਾਰੀ 'ਤੇ, ਫਿਰ ਕਿਹੜੀ ਅਵਸਥਾ। ਆਪੇ ਗੁਰ ਚੇਲਾ, ਫਿਰ ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਨੇ, ਆਪ ਹੀ ਚੇਲੇ ਨੇ। ਹੁਣ ਵੀ ਇਹੀ ਅਵਸਥਾ ਉਹਨਾਂ ਦੀ, ਹੁਣ ਥੋੜ੍ਹਾ ਜਿਹਾ ਖਿਲਾਰਾ ਪਾਇਆ ਹੋਇਆ, ਹੁਣ ਆਪ ਹੈ ਸੁਨਤ ਆਪ ਹੀ ਜਾਸਨ, ਆਪ ਕਥਾ ਆਪ ਸੁਣਨਾ ਹਾਰ। ਹੁਣ ਵੀ ਉਹੀ ਅਵਸਥਾ ਉਹਦੀ, ਇੱਕ ਬੰਦੇ 'ਚ ਬਹਿ ਕੇ ਕਥਾ ਕਰਦਾ, ਦੂਜੇ ਕਿੰਨੇ ਰੂਪ ਧਾਰਨ ਕਰਕੇ ਬਹਿ ਕੇ ਸੁਣਨ ਲੱਗ ਜਾਂਦਾ, ਕਿ ਜਿਹੜੇ ਬੰਦੇ ਨੇ ਕਹਿੰਦੇ ਮੈਂ ਸੁਣਦਾ ਮੈਂ ਕਰਦਾ, ਫਿਰ ਹੱਸਦਾ ਵੀ ਇਹ ਦੇਖੋ ਮਿੱਟੀ ਦਾ ਪੁਤਲਾ ਕਿਵੇਂ ਰੌਲਾ ਪਾਉਂਦਾ ਫਿਰਦਾ। ਬੜਾ ਜਦੋਂ ਹੰਕਾਰ ਹੋ ਜਾਂਦਾ ਬੰਦੇ ਨੂੰ, ਉਦੋਂ ਖਤਮ ਕਰ ਦਿੰਦਾ ਇਹਨੂੰ, ਬਹੁਤਾ ਹੰਕਾਰੀ ਹੋ ਗਿਆ। ਜਿਹੜਾ ਭੇਦ ਨੂੰ ਸਮਝ ਲਵੇ ਕਿ ਮੈਂ ਨਾ ਬੋਲਣ ਜੋਗਾ ਹਾਂ ਨਾ ਮੈਂ ਸੁਣਨ ਜੋਗਾ ਹਾਂ, ਇਹ ਤਾਂ ਸਭ ਤੇਰੀ ਕਿਰਪਾ ਹੈ, ਤੇਰੀ ਕਿਰਪਾ ਨਾਲ ਬੋਲਦੇ ਹਾਂ, ਤੇਰੀ ਕਿਰਪਾ ਨਾਲ ਸੁਣਦੇ ਹਾਂ, ਤੇਰੀ ਕਿਰਪਾ ਨਾਲ ਸਮਝਦੇ ਹਾਂ, سب تیری کرپا ہے. مہاراج دسویں پاتشاہ نے آد شری دسم گرنتھ یہی کہا توے پرساد توے پرساد توے پرساد تیری کرپا تیری کرپا تیری کرپا. میرے تو زور ہی نہیں ہے, تیرا زور ہے بس, جو ہے تیرا زور. میری زبان وچ بھی تیرا زور ہے, میری بدھی وچ بھی تیرا زور ہے, میرے کناں وچ بھی تیرا زور ہے, میرے ہتھاں وچ بھی تیرا زور. میرے وچ کی ہے؟ میرے وچ کچھ بھی نہیں ہے. سو اس کر کے مہاراج کہندے نے بسمن بسم رہے بسماد نانک اپنی گت جان ہو آپ. جتھے بسمن بسم رہے بسماد, اشچرج تو اشچرج تے اس تو اگے دی اوستھا ہے بسماد. اکا اوستھا جنوں کہنے ہیں بسماد دی اوستھا ایک وکھری قسم دی ہے. بسماد نوں آپاں کسے بندے نوں کہہ کے نہیں دس سکتے, بسماد اپنے وچ آپ ہی ہوندا. جدوں بسماد دی اوستھا وچ آپ ہی آپ سی, بسمن بسم رہے بسماد نانک اپنی گت جان نہو آپ, اتے اپنی گت مت مریادا نو اپنی شکتی نو چال نو اپنی وستھا نو آپ ہی جان دے سی. جہ اچھل اچھید اپید سمایا, جتھے چھلن تو رہت کٹن تو رہت بھید تو رہت واہگرو آپ ہی سمائے ہوئے سی. ہاں کسے بیاپت مایا, اتے پھر کینو مایا بیاپتی سی؟ جدوں مایا بنائی نہیں تو بیاپنی کینو ہے, ہے ہی نہیں سی مایا نام کوئی چیز ہی نہیں سی. ہوتے آپس کو آپ ہے آدیش, اپنے آپ نو آپ ہی نمسکار کردے سی تے وہ گن کا نا ہی پرویش. اتے تین گنا دا پرویش نہیں سی جدوں, رجو گن تمو گن ستو گن نہیں سی. جتھے مایا نہیں سی اتھے اپنے آپ نو آپ ہی آدیش کرتے ہیں. ہوں بھی اپنے آپ نو آپ ہی آدیش کری جاندے ہیں. سب لیلا ہے, واہگرو دی رچنا ہے. جہ ایک ہے ایک ایک بھگوانتا, جتھے ایک ایک کیول دے کیول آپ ہی سی واہے گرو. جدوں سرشٹی دے بنن تو پہلا جدوں کلا ہی سی, تے کون اچنت کس لگ گیا چنتا. ادو اچنت کون سی؟ بنا چنتا تو کون سی؟ تے چنتا کینو لگدی سی؟ کسے نوں لگدی. ہن تاں اپنی چنتا کردا ہے. نہ کر چنت چنتا ہے کرتے, لکھا نا مہاراج نے, کہنے چنتا نہ کر چنتا کرتے نو ہے تیری. سو کرتا چنتا کرے جن اپایا جگ. کردا ہے اپنی چنتا کردا ہے. ماں باپ ہے, پانی دی کمی ہے, آؤں اخبار پنجاب دی دھرتی تھلے کمی ہو گئی, اینے سالوں ہور کمی ہو جائے گی, گرمی پہلا پین لگ پی ہے, چنتا ہے انہوں. چنتا ہے بھی یہ تنگ ہو جان گے بڑے, جی لائٹ ساری رات نہیں تو ٹھنڈ کر دیتا, ٹھنڈی ٹھنڈی ہوا چلا بھائی تنگ نہ ہون. پانی دھرتی تھلے کٹ گیا کوئی گل نہیں, فکر والی کوئی گل نہیں. مہاراج کہنے میں آپ پہ پورا کر دیاں گا, تھانوں کی چنتا لگی؟ تھانوں میں جیڑا کام کیا وہ تسی کر دے نہیں. بچوں کو کہیں سکول دا کام پرے بیٹھ کے کرو, جی ارے بیٹھ کے بھی گلیں کریے گھر دیا ہنگورا پن گیا. ہاں ہاں ادھر ٹھیک. آپ پھر کہنا تمہوں کی نہیں کیا بچ بولن نو گلیں تھی سڈیا دھیان سن دو, پڑھائی چھان کٹ. مہاراج کہنے تا دھیان سمرن کٹ ہے, آ تھی کی سوچی جانے ہو, دھرتی تھلے پانی کٹ ہے, ہوں ای ہو جائے گا ہو جائے, بڑیاں گلیں بنا ہوں, فلانا تارا دھرتی ٹکرا جائے گا, ہوں فلانی چیز ڈگ جائے گی, کوئی کہنا دنیا ناس ہو جائے گی. تسی رب ہو, بڑیاں گلیں مار دے بنا بنا کے بھی پیچھے جی انی دنیا ڈراتی بھی رات نو بس آ کے بجنا بچ ہوں دھرتی دے مر جانا سب نے, کچھ نہیں ہونا ہے, کدے بھی کچھ نہیں ہوندا, ایسا کدے ہونا ہی نہیں. ہلے ہلے بڑے سال پئے نے, ہلے تو بڑے ہزاراں سال پئے نے, جب دھرتی ناس ہونی جا کے وہ بھی مہا پرلوں ہی آنی, صرف پانی بھی آنی بس. ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿ ਧਰਤੀ ਇੱਕਦਮ ਸਾਰੀ ਸ੍ਰਿਸ਼ਟੀ ਨੂੰ ਨਾਸ ਕਰਨ ਦਾ ਉਹਦਾ ਪਲੈਨਿੰਗ ਹਲੇ ਨਹੀਂ ਹੈ। ਹਲੇ ਤਾਂ ਸਿਰਫ ਇਹ ਮਾੜਾ ਮੋਟਾ ਨੁਕਸਾਨ ਚੱਲੀ ਜਾਂਦਾ, ਉਹ ਤਾਂ ਚੱਲਦਾ ਹੀ ਆਉਂਦਾ, ਉਹ ਤਾਂ ਪਹਿਲਾਂ ਤੋਂ ਚੱਲਿਆ ਆਉਂਦਾ। ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੈ ਕੌਣ ਚਿੰਤ ਕਿਸ ਲਾਗਾ ਚਿੰਤਾ, ਕਹਿੰਦੇ ਮੈਨੂੰ ਚਿੰਤਾ ਹੈ ਤੇ ਤੇਰਾ ਕੰਮ ਮੈਂ ਇੱਕ ਤੈਨੂੰ ਦਿੱਤਾ, ਤੂੰ ਨਾ ਚਿੰਤਾ ਕਰ। ਚਿੰਤਾ ਮਾਂ ਬਾਪ ਨੂੰ ਹੁੰਦੀ ਹੈ, ਬੱਚੇ ਨੂੰ ਕਿਵੇਂ ਪਾਲਣਾ, ਕਿੱਥੋਂ ਪੈਸੇ ਲਿਆਉਣੇ, ਕਿੱਥੋਂ ਫੀਸ ਦੇਣੀ ਹੈ। ਤੂੰ ਤਾਂ ਸਿਰਫ ਪੜ੍ਹਾਈ ਕਰ, ਤੈਨੂੰ ਕੀ ਚਿੰਤਾ। ਮੈਂ ਜਿੱਥੋਂ ਮਰਜ਼ੀ ਲਿਆ ਕੇ ਫੀਸ ਭਰਾਂ, ਮੈਂ ਜਿੱਥੋਂ ਲਿਆ ਕੇ ਮਰਜ਼ੀ ਤੈਨੂੰ ਕਿਤਾਬਾਂ ਦੇਵਾਂ। ਮਹਾਰਾਜ ਕਹਿੰਦੇ ਤੈਨੂੰ ਰੋਟੀ ਦੀ ਚਿੰਤਾ ਕੀ ਪੈ ਗਈ, ਤੈਨੂੰ ਆਹ ਫਲਾਨੀ ਚਿੰਤਾ ਕੀ ਪੈ ਗਈ, ਤੂੰ ਆਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਮਨੁੱਖ ਦਾ ਕੰਮ ਹੈ ਉਹ ਸਿਰਫ ਇੰਨਾ ਹੀ ਆ, ਵਾਹਿਗੁਰੂ ਵਾਹਿਗੁਰੂ ਬਸ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਸਿਰਫ ਕਰੀ ਜਾ, ਬਾਕੀ ਸਾਰੇ ਕੰਮ ਮੈਂ ਆਪੇ ਕਰ ਦਿਆਂਗਾ ਤੇਰੇ। ਮਹਾਰਾਜ ਜੇ 24 ਘੰਟੇ ਕਰਾਂਗੇ ਫਿਰ ਬੱਚੇ ਕੌਣ ਪਾਲੇਗਾ, ਰੋਟੀ ਕਿੱਥੋਂ ਖਾਵਾਂਗੇ। ਮਹਾਰਾਜ ਕਹਿੰਦੇ ਮੇਰਾ ਇੰਤਜ਼ਾਮ ਦੇਖ ਲਿਓ ਤੁਸੀਂ, ਮੈਂ ਉਹੋ ਜਿਹਾ ਕਰ ਦੂੰਗਾ।